ਬੂੜੀ ਕਰ ਘਾਲਿਓ ਗੁਰ ਕੈ ਪਾਏ ਚਲੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਭੁੱਲੜ ਜੀਵ ਰੂਪ ਇਸਤਰੀ ਨੂੰ ਉਪਦੇਸ਼ ਦਿੰਦੇ ਨੇ, ਇਹ ਡੁੱਬਣ ਜੋਗੀ ਏ, ਤੂੰ ਆਪਣਾ ਘਰ ਘਾਲਿਓ ਦਾ ਅਰਥ ਉਜਾੜ ਲਿਆ ਹੈ। ਇਹ ਡੁੱਬਣ ਜੋਗੀ ਏ, ਤੂੰ ਆਪਣਾ ਘਰ ਉਜਾੜ ਲਿਆ, ਗੁਰ ਕੈ ਪਾਏ ਚਲੋ। ਜੇ ਤੂੰ ਹੁਣ ਵੀ ਚਾਹੁੰਦੀ ਹੈ ਕਿ ਮੇਰਾ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਵੇ, ਫਿਰ ਸਤਿਗੁਰੂ ਦਰਗਾਹੀ ਬਸੀਠ ਨੇ ਉਹਨਾਂ ਦੇ ਅਨੁਸਾਰ ਹੋ ਕੇ ਚੱਲ।
ਸਾਚਾ ਨਾਮ ਧਿਆਏ ਪਾਵੈ ਸੁਖ ਮਹਿਲੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਜੀਵ ਰੂਪ ਇਸਤਰੀ, ਤੂੰ ਉਸ ਵਾਹਿਗੁਰੂ ਦੇ ਸੱਚੇ ਨਾਮ ਨੂੰ ਧਿਆ, ਪਾਵੈ ਸੁਖ ਮਹਿਲੋ, ਫਿਰ ਤੂੰ ਉਸ ਪਤੀ ਪਰਮੇਸ਼ਰ ਦੇ ਮਹਿਲ ਸੱਚਖੰਡ ਦਾ ਸੁਖ ਪ੍ਰਾਪਤ ਕਰ ਲਵੇਂਗੀ। ਅਥਵਾ ਪਾਵੈ ਸੁਖ ਮਹਿਲੋ, ਫਿਰ ਤੂੰ ਸੁਖ ਨਾਲ ਉਸ ਪਤੀ ਦੇ ਮਹਿਲ ਘਰ ਨੂੰ ਪ੍ਰਾਪਤ ਕਰ ਲਵੇਂਗੀ।
ਹਰ ਨਾਮ ਤੇ ਆਏ ਤਾਂ ਸੁਖ ਪਾਏ ਪਈ ਅੜੈ ਦਿਨ ਚਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਜੀਵ ਰੂਪ ਇਸਤਰੀ ਹਰ ਨਾਮ ਤੇ ਆਏ, ਵਾਹਿਗੁਰੂ ਦੇ ਨਾਮ ਨੂੰ ਧਿਆਉਂਦੀ ਹੈ ਤਾਂ ਸੁਖ ਪਾਏ, ਤੇ ਫਿਰ ਉਹ ਪਤੀ ਦੇ ਸੁਹਾਗ ਦਾ ਸੁਖ ਵੀ ਪ੍ਰਾਪਤ ਕਰ ਲੈਂਦੀ ਹੈ। ਪਈੜਾ ਦਿਨ ਚਾਰੇ, ਅੱਜ ਉਹ ਸੰਸਾਰ ਪੇਕਾ ਕਰ ਹੈ, ਇੱਥੇ ਸਿਰਫ ਚਾਰ ਦਿਨ ਵਾਸਤੇ ਇਹਨੇ ਰਹਿਣਾ ਹੈ, ਆਖਿਰ ਇਹਨੂੰ ਛੱਡ ਕੇ ਜਾਣਾ ਹੀ ਪਏਗਾ।
ਨਿਜ ਘਰ ਜਾਏ ਭਏ ਸੱਚ ਪਾਏ ਹਨ ਦਿਨ ਨਾਲ ਪਿਆਰੇ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੀਵ ਰੂਪ ਇਸਤਰੀ ਸੱਚ ਪਾਏ, ਜੇ ਸੱਚੇ ਨਾਮ ਨੂੰ ਪ੍ਰਾਪਤ ਕਰ ਲਵੇ, ਨਿਜ ਘਰ ਜਾਏ ਬਹਿ, ਫਿਰ ਇਹ ਆਪਣੇ ਘਰ ਦੇ ਵਿੱਚ ਜਾ ਕੇ, ਕਿਉਂਕਿ ਹਰ ਇਸਤਰੀ ਦਾ ਘਰ ਜਿਹੜਾ ਪੇਕਾ ਘਰ ਹੁੰਦਾ, ਉਹ ਤੇ ਚਾਰ ਦਿਨ ਦੇ ਵਾਸਤੇ ਹੀ ਇੱਕ ਵਸੇਬਾ ਹੁੰਦਾ। ਅਸਲੀ ਇਸਤਰੀ ਦਾ ਘਰ ਪਤੀ ਦਾ ਘਰ ਹੀ ਹੁੰਦਾ, ਜਿੱਥੇ ਜਾ ਕੇ ਉਸਨੇ ਰਹਿਣਾ ਹੋਵੇ। ਇਸੇ ਤਰ੍ਹਾਂ ਇਹ ਸੰਸਾਰ ਪੇਕਾ ਘਰ ਹੈ ਤੇ ਪ੍ਰਲੋਕ ਸਹੁਰਾ ਘਰ ਹੈ, ਜਿੱਥੇ ਜਾ ਕੇ ਹਮੇਸ਼ਾ ਅਸਾਂ ਰਹਿਣਾ ਹੈ। ਹਜ਼ੂਰ ਕਹਿੰਦੇ ਨਿਜ ਘਰ ਜਾਏ ਬਹਿ ਸੱਚ ਪਾਏ ਅੰਦਰ ਨਾਲ ਪਿਆਰੇ। ਇਹ ਜੀਵ ਰੂਪ ਇਸਤਰੀ ਜੇ ਉਹ ਸੱਚੇ ਨਾਮ ਨੂੰ ਪ੍ਰਾਪਤ ਕਰ ਲਵੇ, ਫਿਰ ਇਹ ਦਿਨ ਰਾਤ ਤੇ ਉਸ ਪਿਆਰੇ ਪ੍ਰਭੂ ਦੇ ਨਾਲ ਮਿਲ ਕੇ ਤੇ ਆਪਣੇ ਘਰ ਦੇ ਵਿੱਚ ਜਾ ਕੇ ਉਹਦੇ ਨਾਲ ਮਿਲ ਕੇ ਬੈਠ ਸਕਦੀ ਹੈ, ਭਾਵ ਇਸ ਦਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋ ਸਕਦਾ ਹੈ।
ਬਿਨ ਭਗਤੀ ਘਰ ਵਾਸ ਨਾ ਹੋਵੇ ਸੁਣਿਓ ਲੋਕ ਸਬਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਦੁਨੀਆਂ ਦੇ ਸਾਰੇ ਲੋਕੋ ਸੁਣ ਲਓ, ਬਿਨਾਂ ਭਗਤੀ ਤੋਂ ਵਾਹਿਗੁਰੂ ਦੇ ਘਰ ਦੇ ਵਿੱਚ ਕਿਸੇ ਵੀ ਜੀਵ ਰੂਪ ਇਸਤਰੀ ਦਾ ਵਾਸਾ ਨਹੀਂ ਹੋ ਸਕਦਾ, ਭਗਤੀ ਕਰਕੇ ਹੀ ਵਾਹਿਗੁਰੂ ਦੇ ਘਰ ਦੇ ਵਿੱਚ ਵਾਸਾ ਹੁੰਦਾ ਹੈ।
ਨਾਨਕ ਸਰਸੀ ਤਾਂ ਪਿਰ ਪਾਏ ਰਾਤੀ ਸਾਚਾ ਨਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਸਰਸੀ ਦਾ ਅਰਥ ਹੈ ਜਿਹੜੀ ਨਾਮ ਦੇ ਰਸ ਵਿੱਚ ਰਸੀ ਹੋਈ ਜੀਵ ਰੂਪ ਇਸਤਰੀ ਹੈ ਤਾਂ ਪਿਰ ਪਾਏ, ਇਹ ਤਾਂ ਪਿਰ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦੀ ਹੈ ਰਾਤੀ ਸਾਚਾ ਨਾਏ, ਜੇ ਉਹ ਸੱਚੇ ਨਾਮ ਦੇ ਰੰਗ ਵਿੱਚ ਰੰਗੀ ਜਾਵੇ।
ਫਿਰ ਧਨ ਪਾਵੈ ਤਾਂ ਫਿਰ ਪਾਵੈ ਨਾਰੀ ਜੀਓ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਿਰ ਧਨ ਪਾਵੈ, ਜੇ ਜੀਵ ਰੂਪ ਧਨ ਇਸਤਰੀ ਨੂੰ ਪਿਰ ਪਤੀ ਪਰਮੇਸ਼ਰ ਭਾਵੈ ਚੰਗਾ ਲੱਗੇ ਤਾਂ ਫਿਰ ਭਾਵੈ ਨਾਰੀ ਜੀਓ। ਹੇ ਪਿਆਰੇ ਜੀਓ, ਤਾਂ ਹੀ ਇਹ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਦੇ ਮਨ ਨੂੰ ਪਾ ਸਕਦੀ ਹੈ, ਭਾਵ ਜਿਹੜੀ ਇਸਤਰੀ ਨੂੰ ਆਪਣਾ ਪਤੀ ਪਸੰਦ ਹੋਵੇ ਚੰਗਾ ਲੱਗੇ ਤੇ ਫਿਰ ਉਹੀ ਉਸ ਪਤੀ ਦੇ ਮਨ ਨੂੰ ਪਾਉਂਦੀ ਹੈ। ਇਸੇ ਤਰ੍ਹਾਂ ਜਿਸ ਜੀਵ ਰੂਪ ਇਸਤਰੀ ਦੇ ਮਨ ਵਿੱਚ ਪਤੀ ਪਰਮੇਸ਼ਰ ਪਾਉਂਦਾ ਹੈ ਤੇ ਉਹੀ ਜੀਵ ਰੂਪ ਇਸਤਰੀ ਵਾਹਿਗੁਰੂ ਪਤੀ ਦੇ ਮਨ ਨੂੰ ਪਾ ਜਾਂਦੀ ਹੈ।
ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਪਿਆਰੇ ਜੀਓ, ਜਿਹੜੀ ਗੁਰੂ ਕੇ ਸ਼ਬਦ ਦੁਆਰਾ ਵਿਚਾਰ ਕਰਦੀ ਹੈ ਰੰਗ ਪ੍ਰੀਤਮ ਰਾਤੀ, ਉਹ ਆਪਣੇ ਪਿਆਰੇ ਪਤੀ ਪਰਮੇਸ਼ਰ ਦੇ ਹਮੇਸ਼ਾ ਲਈ ਪ੍ਰੇਮ ਰੰਗ ਦੇ ਵਿੱਚ ਰੰਗੀ ਜਾਂਦੀ ਹੈ।
ਗੁਰ ਸ਼ਬਦ ਵਿਚਾਰੀ ਨਾਹੇ ਪਿਆਰੀ ਨਿਵਨੇ ਭਗਤ ਕਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਜੀਵ ਰੂਪ ਇਸਤਰੀ ਗੁਰੂ ਕੇ ਸ਼ਬਦ ਦੁਆਰਾ ਵਿਚਾਰ ਕਰਦੀ ਹੈ ਤੇ ਨਿਵ ਨਿਵ ਭਗਤ ਕਰੇ, ਨਿਵ ਨਿਵ ਕੇ ਨਿਮਰਤਾ ਦੇ ਨਾਲ ਸੇਵਾ ਟਹਿਲ ਭਗਤੀ ਵੀ ਕਰਦੀ ਹੈ, ਨਾਹ ਪਿਆਰੀ ਉਹ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਦੀ ਪਿਆਰੀ ਹੋ ਜਾਂਦੀ ਹੈ।
ਮਾਇਆ ਮੇਰਾ ਮੋਹ ਜਲਾਏ ਪ੍ਰੀਤਮ ਰਸ ਮੈਂ ਰੰਗ ਕਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਜੀਵ ਰੂਪ ਇਸਤਰੀ ਮਾਇਆ ਮੋਹ ਜਲਾਏ, ਮਾਇਆ ਦੇ ਮੋਹ ਨੂੰ ਸਾੜ ਦੇਵੇ, ਅਰਥ ਵਾਸਤੇ ਜਲਾਏ ਤੇ ਵਿਸਰਾਮ ਹੈ। ਮਾਇਆ ਮੋਹ ਜਲਾਏ, ਜਿਹੜੀ ਜੀਵ ਰੂਪ ਇਸਤਰੀ ਮਾਇਆ ਦੇ ਮੋਹ ਨੂੰ ਸਾੜ ਦੇਵੇ, ਪ੍ਰੀਤਮ ਰਸਮੈ ਰੰਗ ਕਰੇ, ਉਹ ਆਪਣੇ ਪਿਆਰੇ ਪਤੀ ਵਾਹਿਗੁਰੂ ਪਰਮੇਸ਼ਰ ਦੇ ਰਸਤੇ ਵਿੱਚ ਪ੍ਰੇਮ ਦੇ ਵਿੱਚ ਮਸਤ ਹੋ ਕੇ ਰੰਗ ਕਰੇ, ਉਸ ਪਤੀ ਪਰਮੇਸ਼ਰ ਦੇ ਆਨੰਦ ਨੂੰ ਮਾਣਦੀ ਹੈ।
ਪ੍ਰਭ ਸਾਚੇ ਸੇਤੀ ਰੰਗ ਰੰਗੇਤੀ ਲਾਲ ਭਈ ਮਨ ਮਾਰੀ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਜੀਵ ਰੂਪ ਇਸਤਰੀ ਪ੍ਰਭ ਸਾਚੇ ਸੇਤੀ ਰੰਗ ਰੰਗੇਤੀ, ਉਹ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਪਤੀ ਦੇ ਰੰਗ ਦੇ ਵਿੱਚ ਰੰਗੀ ਹੋਈ, ਹਮੇਸ਼ਾ ਲਈ ਉਹਦੇ ਵਿੱਚ ਮਗਨ ਹੋਈ ਰਹਿੰਦੀ ਹੈ। ਲਾਲ ਪਈ ਮਨ ਮਾਰੀ, ਉਹ ਆਪਣੇ ਮਨ ਨੂੰ ਮਾਰ ਕੇ ਲਾਲ ਪਈ, ਉਸ ਪਿਆਰੇ ਪਰਮੇਸ਼ਰ ਦੇ ਪ੍ਰੇਮ ਰੰਗ ਦੇ ਵਿੱਚ ਰੰਗੀ ਹੋਈ, ਉਹਦਾ ਰੂਪ ਹੋ ਗਈ।
ਨਾਨਕ ਸਾਚ ਵਸੀ ਸੁਹਾਗਣ ਪਿਰਸਿਓ ਪ੍ਰੀਤ ਪਿਆਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹੀ ਜੀਵ ਰੂਪ ਇਸਤਰੀ ਨਾਨਕ ਸਾਚ ਵਸੀ ਸੁਹਾਗਣ, ਬਈ ਉਹ ਸੱਚ ਦੇ ਵਿੱਚ ਵਸੀ ਹੈ, ਭਾਵ ਉਸ ਵਾਹਿਗੁਰੂ ਦੇ ਸੱਚੇ ਘਰ ਦੇ ਵਿੱਚ ਜਾ ਕੇ ਵਸੀ ਹੈ। ਪਿਰਸਿਓ ਪ੍ਰੀਤ ਪਿਆਰੀ, ਵੀ ਜਿਸ ਦੀ ਆਪਣੇ ਪਤੀ ਦੇ ਨਾਲ ਪ੍ਰੀਤੀ ਬਣ ਗਈ ਤੇ ਉਸ ਨੂੰ ਪਿਆਰੀ ਹੋ ਗਈ, ਉਹੀ ਜੀਵ ਰੂਪ ਇਸਤਰੀ ਸੁਹਾਗਣ ਹੋ ਕੇ ਸੱਚੇ ਪਤੀ ਦੇ ਘਰ ਦੇ ਵਿੱਚ ਵਸੀ ਹੈ।
ਫਿਰ ਘਰ ਸੋ ਹੈ ਨਾਰ ਜੇ ਫਿਰ ਭਾਵੇ ਜੀਓ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹੀ ਜੀਵ ਰੂਪ ਇਸਤਰੀ ਪਤੀ ਦੇ ਘਰ ਦੇ ਵਿੱਚ ਸੋਭਾ ਪ੍ਰਾਪਤ ਕਰਦੀ ਹੈ ਜੇ ਫਿਰ ਭਾਵੇ ਜੀਓ, ਹੇ ਪਿਆਰੇ ਜੀਓ, ਜਿਹੜੀ ਉਸ ਪਤੀ ਪਰਮੇਸ਼ਰ ਦੇ ਮਨ ਨੂੰ ਪਾ ਜਾਂਦੀ ਹੈ।
ਝੂਠੇ ਵੈਣ ਚਵੇ ਕਾਮਨਾ ਆਵੇ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਜੀਵ ਰੂਪ ਇਸਤਰੀ ਝੂਠੇ ਬਚਨ ਬੋਲਦੀ ਹੈ, ਕਾਮਨਾ ਆਵੇ ਜੀਓ, ਹੇ ਪਿਆਰੇ ਜੀਓ, ਉਹ ਪਤੀ ਦੇ ਕਿਸੇ ਕੰਮ ਨਹੀਂ ਆਉਂਦੀ। ਝੂਠ ਬੋਲਣ ਵਾਲੀ ਨੂੰ ਉਹਦਾ ਪਤੀ ਕਦੀ ਪਸੰਦ ਨਹੀਂ ਕਰਦਾ। ਇਸੇ ਤਰ੍ਹਾਂ ਜਿਹੜੀ ਜੀਵ ਰੂਪ ਇਸਤਰੀ ਝੂਠ ਬੋਲਦੀ ਹੈ, ਕਈ ਪਖੰਡੀਆਂ ਦਾ ਇਹ ਸੁਭਾਵ ਹੁੰਦਾ ਹੈ, ਉਹ ਲੋਕਾਂ ਨੂੰ ਝੂਠ ਬੋਲ ਬੋਲ ਕੇ ਗੁੰਮਰਾਹ ਕਰਦੇ ਰਹਿੰਦੇ ਨੇ, ਬਈ ਸਾਡੀਆਂ ਤਾਂ ਸਿੱਧੀਆਂ ਰੱਬ ਦੇ ਨਾਲ ਗੱਲਾਂ ਹੁੰਦੀਆਂ ਨੇ, ਸਾਡੇ ਕੋਲੇ ਤਾਂ ਰੱਬ ਖੁਦ ਚੱਲ ਕੇ ਆਉਂਦਾ। ਇਹੋ ਜਿਹੇ ਝੂਠੇ ਬਚਨ ਕਰਦੇ ਨੇ, ਜਿਵੇਂ ਇੱਕ ਸ਼ਹੁ ਸੁਹਾਗਣ ਨਾਮ ਦਾ ਫਕੀਰ ਸੀ, ਔਰ ਉਹ ਲੋਕਾਂ ਨੂੰ ਇਹ ਗੱਲ ਆਖਿਆ ਕਰੇ ਬਈ ਮੇਰੇ ਕੋਲੇ ਖੁਦਾ ਰੱਬ ਆਪ ਚੱਲ ਕੇ ਆਉਂਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਮਰੱਥ ਸਤਿਗੁਰੂ, ਭੁੱਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰਵਟ ਭਾਗੀ ਪਾਇਆ, ਭੁੱਲਿਆਂ ਭਟਕਿਆਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਸੰਸਾਰ ਦੇ ਵਿੱਚ ਯਾਤਰਾ ਕਰ ਰਹੇ ਸਨ। ਆਖਿਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸ਼ਹੁ ਸੁਹਾਗਣ ਦੇ ਨਗਰ ਵਿੱਚ ਵੀ ਪਹੁੰਚ ਗਏ। ਉੱਥੇ ਇੱਕ ਬਿਰਧ ਮਾਤਾ ਸੀ, ਉਹਦੇ ਘਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਸਣ ਲਾਇਆ ਤੇ ਉਸ ਮਾਤਾ ਨੇ, ਉਹ ਇੱਕ ਸੰਤ ਸੇਵੀ ਪਰਿਵਾਰ ਸੀ, ਉਸਨੇ ਲੰਗਰ ਜਲ ਪਾਣੀ ਦੀ ਸੇਵਾ ਕੀਤੀ, ਔਰ ਉੱਥੇ ਇੱਕ ਬਹੁਤ ਵੱਡਾ ਮੇਲਾ ਲੱਗਿਆ ਹੋਇਆ ਸੀ। ਗੁਰੂ ਮਹਾਰਾਜ ਉਸ ਮਾਤਾ ਨੂੰ ਪੁੱਛਣ ਲੱਗੇ, ਮਾਤਾ ਆ ਇੰਨਾ ਇਕੱਠ ਕਾਹਦਾ ਹੈ? ਤਾਂ ਉਸ ਵੇਲੇ ਉਹ ਬਿਰਧ ਮਾਤਾ ਕਹਿਣ ਲੱਗੀ, ਕਹਿੰਦੀ ਮਹਾਰਾਜ ਬਈ ਇੱਥੇ ਇੱਕ ਸ਼ਹੁ ਸੁਹਾਗਣ ਨਾਮ ਦਾ ਫਕੀਰ ਰਹਿੰਦਾ ਹੈ, ਔਰ ਇਹ ਲੋਕ ਸਾਰੇ ਉਹਦੇ ਦਰਸ਼ਨ ਕਰਨ ਵਾਸਤੇ ਆਏ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਮਨ ਦੇ ਵਿੱਚ ਖਿਆਲ ਆਇਆ ਬਈ ਚਲੋ ਵੇਖ ਹੀ ਲਈਏ ਵੀ ਇਹ ਸੱਚਮੁੱਚ ਹੀ ਇਹ ਰੱਬ ਦੀ ਸੁਹਾਗਣ ਹੈ, ਸ਼ਹੁ ਸੁਹਾਗਣ ਹੈ, ਜਾਂ ਕੋਈ ਪਖੰਡੀ ਹੈ ਜਾਂ ਦੁਹਾਗਣੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਵਾਲੀ ਆਪ ਇਸ ਸ਼ਹੁ ਸੁਹਾਗਣ ਦੇ ਆਸ਼ਰਮ ਦੇ ਵਿੱਚ ਪਹੁੰਚ ਗਏ। ਜਦੋਂ ਇਸ ਦੇ ਦਰਵਾਜ਼ੇ ਤੇ ਪਹੁੰਚੇ, ਇਹਦੇ ਮੂਹਰੇ ਸੇਵਾਦਾਰ ਖੜੇ ਕੀਤੇ ਹੋਏ ਸਨ ਤੇ ਉਹ ਕਹਿਣ ਲੱਗੇ, ਦੱਸੋ ਤੁਸੀਂ ਕਿਸ ਨੂੰ ਮਿਲਣਾ ਹੈ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸੀਂ ਸ਼ਹੁ ਸੁਹਾਗਣ ਨੂੰ ਮਿਲਣਾ ਹੈ। ਉਹ ਕਹਿਣ ਲੱਗੇ, ਤੁਸੀਂ ਉਹਨੂੰ ਅੱਜ ਮਿਲ ਨਹੀਂ ਸਕਦੇ। ਗੁਰੂ ਮਹਾਰਾਜ ਕਹਿੰਦੇ, ਕਿਉਂ? ਕਹਿੰਦੇ, ਅੱਜ ਤੇ ਉਹਦੇ ਕੋਲੇ ਸ਼ਹੁ ਆਇਆ ਹੋਇਆ, ਪਰਮੇਸ਼ਰ ਆਇਆ ਹੋਇਆ, ਅੱਜ ਦੇ ਦਿਨ ਸਾਰਾ ਦਿਨ ਉਹ ਕਦੇ ਕਿਸੇ ਦੇ ਮੱਥੇ ਨਹੀਂ ਲੱਗ ਸਕਦਾ, ਇਸ ਲਈ ਤੁਸੀਂ ਅੱਜ ਨਹੀਂ ਮਿਲ ਸਕਦੇ, ਫੇਰ ਕਦੀ ਮਿਲ ਲੈਣਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੈਰਾਨ ਹੋ ਕੇ ਕਹਿਣ ਲੱਗੇ, ਕਹਿੰਦੇ ਅੱਛਾ, ਵੀ ਇੰਨੀ ਕਿਹੜੀ ਕੋਈ ਏਡੀ ਵੱਡੀ ਕੋਈ ਦਿੱਕਤ ਹੈ ਵੀ ਜਿਹੜਾ ਕੋਈ ਸਾਧੂ ਕਿਸੇ ਸਾਧੂ ਨੂੰ ਮਿਲ ਹੀ ਨਹੀਂ ਸਕਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਮਰਦਾਨੇ ਨੂੰ ਕਹਿਣ ਲੱਗੇ, ਚੱਲ ਮਰਦਾਨਿਆ, ਵੀ ਇਹ ਤੇ ਐਵੇਂ ਪਖੰਡ ਦਾ ਹੀ ਠਕ ਠਕਾ ਚੱਲਿਆ ਹੋਇਆ ਹੈ, ਤੇ ਚੱਲ ਆਪਾਂ ਕੀ ਲੈਣਾ ਇਹੋ ਜਿਹੇ ਪਖੰਡੀਆਂ ਤੋਂ। ਇੰਨਾ ਕਹਿ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇ ਉੱਥੋਂ ਚਲੇ ਗਏ ਤੇ ਕੁਛ ਸਮੇਂ ਤੋਂ ਬਾਅਦ ਉੱਥੇ ਪਾਰਟੀਬਾਜ਼ੀ ਬਣੀ ਹੋਈ ਸੀ। ਵਿਰੋਧੀ ਧਿਰ ਦੇ ਲੋਕ ਆਏ ਤੇ ਉਹਨਾਂ ਨੂੰ ਕੋਈ ਪੱਕਾ ਇਸ ਗੱਲ ਦਾ ਸਬੂਤ ਮਿਲਿਆ ਹੋਇਆ ਸੀ ਵੀ ਅੱਜ ਇਹ ਸ਼ਵ ਸੁਹਾਗਣ ਨਾਮ ਦਾ ਫਕੀਰ ਵੀ ਇਹ ਕਿਸੇ ਪਰਾਈ ਇਸਤਰੀ ਦੇ ਨਾਲ ਦੁਰਾਚਾਰ ਕਰ ਰਿਹਾ ਹੈ। ਔਰ ਉਹਨਾਂ ਲੋਕਾਂ ਨੇ ਧੱਕੇ ਦੇ ਨਾਲ ਅੰਦਰ ਜਾ ਕੇ ਜਿੱਥੇ ਵੀ ਇਹ ਕੁਕਰਮ ਕਰ ਰਿਹਾ ਸੀ ਉੱਥੇ ਜਾ ਪਕੜਿਆ, ਕਿਉਂਕਿ ਜਿਹੜੇ ਵਿਰੋਧੀ ਨੇ, ਜਿਹੜੇ ਮਗਰ ਲੱਗੇ ਹੁੰਦੇ ਨੇ ਸ਼ਿਕਾਰੀ, ਉਹ ਵੀ ਫਿਰ ਪੂਰੀ ਪੈਰਵਾਈ ਕਰਦੇ ਨੇ। ਤੇ ਹੁਣ ਜਦੋਂ ਇਸ ਨੂੰ ਉੱਥੇ ਉੱਤੋਂ ਪਕੜਿਆ ਗਿਆ ਤੇ ਫਿਰ ਇਹਦਾ ਮੂੰਹ ਕਾਲਾ ਕੀਤਾ, ਧੱਕੇ ਮਾਰੇ ਤੇ ਕਹਿਣ ਲੱਗੇ, ਉਹ ਆਹ ਸੀ ਸ਼ਵ ਦੀ ਸੁਹਾਗਣ। ਲੋਕੀ ਕਹਿਣ ਆਪਾਂ ਤੇ ਐਵੇਂ ਇਹਨੂੰ ਸੁਹਾਗਣ ਸ਼ਵ ਸੁਹਾਗਣ ਕਹਿੰਦੇ ਰਹੇ ਤੇ ਦੁਹਾਗਣ ਹੀ ਨਿਕਲੀ। ਲੋਕ ਇਹੋ ਜਿਹੀਆਂ ਗੱਲਾਂ ਅਕਸਰ ਕਰਦੇ ਹੀ ਨੇ ਜਦੋਂ ਫਿਰ ਕਿਸੇ ਦਾ ਪਰਦਾ ਫਾਸ਼ ਹੁੰਦਾ। ਤੇ ਜਦੋਂ ਇਹ ਗੱਲਾਂ ਹੋਈਆਂ ਤੇ ਦੱਸਦੇ ਨੇ, ਫਿਰ ਉਹ ਮੇਲਾ ਮੁਲਾ ਲੱਗਣੋਂ ਵੀ ਹਟ ਗਿਆ, ਕੋਈ ਆਵੇ ਨਾ ਕੋਈ ਜਾਵੇ। ਤੇ ਫਿਰ ਕੁਛ ਸਮੇਂ ਤੋਂ ਬਾਅਦ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਸੇ ਬਿਰਧ ਮਾਈ ਦੇ ਪ੍ਰੇਮ ਦਾ ਸਦਕਾ ਫਿਰ ਉਸੇ ਪਿੰਡ ਵਿੱਚ ਆਏ ਤੇ ਉਸ ਮਾਤਾ ਨੂੰ ਕਹਿਣ ਲੱਗੇ, ਮਾਤਾ, ਅੱਗੇ ਇਹਨਾਂ ਦਿਨਾਂ ਦੇ ਵਿੱਚ ਇੱਥੇ ਬੜਾ ਭਾਰੀ ਮੇਲਾ ਲੱਗਿਆ ਹੁੰਦਾ ਸੀ, ਹੁਣ ਕੀ ਗੱਲ ਹੈ, ਹੁਣ ਉਹ ਮੇਲਾ ਕਿਉਂ ਨਹੀਂ ਲੱਗਦਾ? ਤਾਂ ਉਸ ਮਾਤਾ ਨੇ ਸੱਚੀ ਸੱਚੀ ਗੱਲ ਦੱਸ ਦਿੱਤੀ। ਕਹਿਣ ਲੱਗੀ, ਮਹਾਰਾਜ, ਉਹ ਜਿਹੜਾ ਸ਼ਵ ਸੁਹਾਗਣ ਫਕੀਰ ਸੀ ਉਹ ਤੇ ਇੱਕ ਪਖੰਡੀ ਨਿਕਲਿਆ, ਉਹ ਤੇ ਕੋਈ ਕੁਕਰਮ ਕਰਦਾ ਹੋਇਆ ਪਕੜਿਆ ਗਿਆ, ਲੋਕਾਂ ਨੇ ਮੂੰਹ ਕਾਲਾ ਕਰਕੇ ਉਸ ਨੂੰ ਬਾਹਰ ਕੱਢ ਦਿੱਤਾ, ਇਸ ਲਈ ਹੁਣ ਉਹ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ, ਹੁਣ ਨਹੀਂ ਉਹ ਲੋਕਾਂ ਦੇ ਸਾਹਮਣੇ ਆ ਸਕਦਾ। ਜਦੋਂ ਇਹ ਗੱਲ ਹੋਈ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਦੇ ਵਿੱਚ ਤਰਸ ਆਇਆ, ਭੂਲੇ ਸਿੱਖ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਾਏ। ਸਤਿਗੁਰੂ ਨੇ ਸੋਚਿਆ ਵੀ ਚਲੋ ਠੀਕ ਹੈ, ਇਹਨੇ ਕਿਸੇ ਲਾਲਚ ਵਸ ਪਖੰਡ ਕੀਤਾ, ਲੋਕਾਂ ਨੂੰ ਗੁੰਮਰਾਹ ਕੀਤਾ, ਭੈੜੇ ਕੰਮ ਵੀ ਕੀਤੇ, ਰੱਬ ਦੇ ਨਾਂ ਤੇ ਠੱਗੀਆਂ ਵੀ ਮਾਰੀਆਂ, ਪਰ ਹੁਣ ਇਹਦਾ ਸੁਧਾਰ ਵੀ ਤੇ ਕਰਨਾ ਚਾਹੀਦਾ, ਇਹ ਡਿਊਟੀ ਸਾਡੀ ਲੱਗੀ ਹੋਈ ਹੈ, ਅਸੀਂ ਭੁੱਲਿਆਂ ਭਟਕਿਆਂ ਨੂੰ ਸਿੱਧੇ ਰਾਹ ਪਾਉਣ ਲਈ ਹੀ ਤੇ ਆਏ ਹੋਏ ਹਾਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਤਾ ਕੀਤਾ ਵੀ ਹੁਣ ਹੈ ਕਿੱਥੇ, ਕੁਝ ਵੀ ਪਤਾ ਨਾ ਲੱਗੇ। ਤੇ ਫਿਰ ਗੁਰੂ ਮਹਾਰਾਜ ਨੇ ਇੱਕ ਬੜੀ ਸੋਹਣੀ ਵਿਉਂਤ ਬਣਾਈ। ਵਿਉਂਤ ਕੀ ਸੀ? ਇਹ ਕੋਈ ਲੋਲਾ ਲੰਗੜਾ ਪਾਹਜ ਆਦਮੀ ਗੁਰੂ ਮਹਾਰਾਜ ਦੇ ਸਾਹਮਣੇ ਆਇਆ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਨੂੰ ਕਹਿਣ ਲੱਗੇ, ਭਾਈ, ਬਈ ਤੇਰਾ ਨਾਮ ਕੀ ਹੈ? ਕਹਿੰਦਾ, ਮਹਾਰਾਜ, ਮੇਰਾ ਨਾਮ, ਲੋਕ ਮੈਨੂੰ ਘਸੀਟੂ ਮੱਲ ਆਖਦੇ ਨੇ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਇੱਕ ਇੱਥੇ ਤੁਹਾਡੇ ਪਿੰਡ ਵਿੱਚ ਸੌ ਸੁਹਾਗਣ ਨਾਮ ਦਾ ਕੋਈ ਵਿਅਕਤੀ ਰਹਿੰਦਾ ਸੀ, ਤੈਨੂੰ ਉਹਦੇ ਬਾਰੇ ਪਤਾ ਹੈ? ਇਹ ਕਹਿੰਦਾ, ਨਹੀਂ, ਮੈਨੂੰ ਤਾਂ ਉਹਦੇ ਬਾਰੇ ਪਤਾ ਨਹੀਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਲਾ ਪਤਾ ਲੱਗ ਸਕਦਾ? ਕਹਿੰਦਾ, ਬਿਲਕੁਲ ਪਤਾ ਨਹੀਂ ਲੱਗ ਸਕਦਾ, ਇਸ ਨਾਮ ਦਾ ਤੇ ਬੰਦਾ ਹੀ ਇਸ ਪਿੰਡ ਦੇ ਵਿੱਚ ਹੁਣ ਕਦੇ ਸੁਣਾਈ ਨਹੀਂ ਦਿੱਤਾ। ਗੁਰੂ ਮਹਾਰਾਜ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਹੁਣ ਉਸ ਨੂੰ ਸਿੱਧੇ ਰਾਹ ਪਾਉਣਾ ਹੀ ਪਾਉਣਾ। ਗੁਰੂ ਮਹਾਰਾਜ ਨੇ ਉਸ ਲੋਲੇ ਲੰਗੜੇ ਅਪਾਹਜ ਵਿਅਕਤੀ ਨੂੰ ਕਹਿਣ ਲੱਗੇ, ਜੇ ਭਲਾ ਅਸੀਂ ਤੈਨੂੰ ਰਾਜੀ ਕਰ ਦਈਏ, ਤੇਰੇ ਹੱਥ ਪੈਰ ਲੱਤਾਂ ਬਾਹਾਂ ਅੰਗ ਪ੍ਰਤੰਗ ਠੀਕ ਹੋ ਜਾਣ, ਫਿਰ ਤੂੰ ਸਾਡਾ ਕੰਮ ਕਰੇਗਾ? ਕਹਿੰਦਾ, ਹਾਂ ਮਹਾਰਾਜ, ਅੰਨਾ ਕੀ ਪਾਲੇ ਦੋ ਅੱਖਾਂ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰ ਦੀ ਦ੍ਰਿਸ਼ਟੀ ਕੀਤੀ ਤੇ ਇਹਦੇ ਅੰਗ ਪ੍ਰਤੰਗ ਸਾਰੇ ਐਨ ਸਹੀ ਸਲਾਮਤ ਬਣ ਗਏ ਤੇ ਇਹ ਬੜਾ ਹੈਰਾਨ ਹੋਇਆ। ਕਹਿਣ ਲੱਗਾ, ਮਹਾਰਾਜ, ਆ ਤੇ ਤੁਸਾਂ ਕਮਾਲ ਹੀ ਕਰ ਦਿੱਤੀ, ਮੇਰੇ ਹੱਥ ਪੈਰ ਜਿੰਨੇ ਵੀ ਮੇਰੇ ਅੰਗ ਉਹ ਅੰਗ ਮੇਰੇ ਨਕਾਰਾ ਹੋਏ ਹੋਏ ਸਨ, ਤੁਸੀਂ ਤਾਂ ਮੈਨੂੰ ਨੌਵਰ ਨੌ ਬਣਾ ਦਿੱਤਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਲੈ ਭਾਈ, ਇਹ ਤੇਰੇ ਤੇ ਹੋਈ ਹੈ ਵਾਹਿਗੁਰੂ ਦੀ ਕਿਰਪਾ, ਪਰ ਹੁਣ ਗੱਲ ਇਹ ਹੈ, ਜੇ ਕੋਈ ਤੈਨੂੰ ਇਹ ਗੱਲ ਪੁੱਛੇ ਵੀ ਤੈਨੂੰ ਕਿਸਨੇ ਰਾਜੀ ਕੀਤਾ, ਤੂੰ ਸਾਡਾ ਨਾਮ ਨਹੀਂ ਲੈਣਾ। ਵੇਖ ਲਓ ਕਿੱਡੀ ਵੱਡੀ ਸਿੱਖਿਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ, ਤੇ ਪਰਉਪਕਾਰ ਕਿੱਡਾ ਵੱਡਾ ਕਿਸੇ ਲੂਲੇ ਲੰਗੜੇ ਆਦਮੀ ਨੂੰ, ਜਿਸ ਦੇ ਹੱਥ ਪੈਰ ਨਾ ਕੰਮ ਕਰਦੇ ਹੋਣ, ਉਸਨੂੰ ਸਾਬਤ ਸੂਰਤ ਬਣਾ ਦੇਣਾ ਤੇ ਕਹਿਣਾ ਵੀ ਕਿਸੇ ਨੂੰ ਦੱਸਣਾ ਨਹੀਂ। ਤੇ ਫਿਰ ਇਹ ਕਹਿਣ ਲੱਗਾ, ਮਹਾਰਾਜ ਜੇ ਲੋਕੀ ਮੈਨੂੰ ਪੁੱਛਣਗੇ ਵੀ ਤੈਨੂੰ ਕਿਸਨੇ ਰਾਜੀ ਕੀਤਾ, ਮੈਂ ਫਿਰ ਕੀ ਆਖਾਂ? ਤੇ ਗੁਰੂ ਮਹਾਰਾਜ ਕਹਿਣ ਲੱਗੇ, ਤੂੰ ਇਹ ਗੱਲ ਆਖੀ, ਮੈਨੂੰ ਸੌ ਸੁਹਾਗਣ ਨੇ ਰਾਜੀ ਕੀਤਾ। ਤੇ ਜਿਹੜਾ ਬੰਦਾ ਪਖੰਡੀ ਸੀ ਉਹਨੂੰ ਕਿਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਧਾਰਿਆ? ਕਹਿੰਦਾ, ਮੈਨੂੰ ਉਸ ਸ਼ਵ ਸੁਹਾਗਣ ਨੇ ਰਾਜੀ ਕੀਤਾ। ਤੇ ਸਾਰੇ ਲੋਕ ਜਿਹੜੇ ਸ਼ਵ ਸੁਹਾਗਣ ਨੂੰ ਗਾਲਾਂ ਕੱਢਦੇ ਸਨ, ਤੇ ਉਹ ਹੁਣ ਜਦੋਂ ਉਸ ਲੋਲੇ ਲੰਗੜੇ ਆਦਮੀ ਨੂੰ ਪੁੱਛਦੇ ਨੇ, ਭਾਈ ਤੇਰੇ ਹੱਥ ਪੈਰ ਕਿਹਨੇ ਸਾਬਤ ਕੀਤੇ ਨੇ? ਕਹਿੰਦਾ, ਸ਼ਵ ਸੁਹਾਗਣ ਨੇ। ਲੋਕ ਹੈਰਾਨ ਹੋਣ ਲੱਗੇ, ਕਹਿੰਦੇ, ਓਏ ਉਹ ਤੇ ਪਖੰਡੀ ਆਦਮੀ ਸੀ, ਦੁਰਾਚਾਰੀ ਆਦਮੀ ਸੀ, ਉਹਨੇ ਤੈਨੂੰ ਕਿਵੇਂ ਰਾਜੀ ਕਰ ਦਿੱਤਾ? ਕਹਿੰਦਾ, ਨਹੀਂ, ਮੈਨੂੰ ਤਾਂ ਸ਼ਵ ਸੁਹਾਗਣ ਨੇ ਰਾਜੀ ਕੀਤਾ। ਜਿੱਥੇ ਜਾਵੇ ਆਪਣੇ ਪਿੰਡ ਵਿੱਚ, ਆਂਢ ਗੁਆਂਢ ਹੋਰ ਪਿੰਡਾਂ ਦੇ ਵਿੱਚ ਵੀ, ਜਿੱਥੇ ਵੀ ਜਾਵੇ ਉਹ ਆਹੀ ਗੱਲ ਆਖੇ ਵੀ ਮੈਨੂੰ ਤਾਂ ਸ਼ਵ ਸੁਹਾਗਣ ਨੇ ਰਾਜੀ ਕੀਤਾ। ਤੇ ਅਖੀਰ ਉਹ ਜਿੱਥੇ ਵਿਚਾਰਾ ਲੋਕ ਛਿਪਕੇ ਰਹਿੰਦਾ ਸੀ, ਸ਼ਵ ਸੁਹਾਗਣ ਨਾਮ ਦਾ ਉਹ ਫਕੀਰ, ਉਹਦੇ ਤੱਕ ਵੀ ਇਹ ਪਹੁੰਚ ਗਿਆ, ਕਿਉਂਕਿ ਗੁਰੂ ਮਹਾਰਾਜ ਨੇ ਭਾਲ ਤਾਂ ਉਹਦੀ ਕਰਨੀ ਸੀ ਨਾ, ਸੁਧਾਰਨਾ ਤੇ ਉਹਨੂੰ ਸੀ ਨਾ। ਤੇ ਜਦੋਂ ਉਹ ਲੂਲਾ ਲੰਗੜਾ ਫਿਰਦਾ ਫਰਾਉਂਦਾ ਉਸ ਪਖੰਡੀ ਦੇ ਕੋਲ ਚਲਿਆ ਗਿਆ, ਤੇ ਉਹ ਉਹਨੂੰ ਵੇਖ ਕੇ ਕਹਿਣ ਲੱਗਾ, ਲੂਲਿਆ ਤੈਨੂੰ ਕਿਹਨੇ ਰਾਜੀ ਕੀਤਾ? ਕਹਿੰਦਾ, ਮੈਨੂੰ ਸ਼ਵ ਸੁਹਾਗਣ ਨੇ। ਉਹ ਹੈਰਾਨ ਹੋਇਆ, ਕਹਿੰਦਾ, ਸ਼ਵ ਸੁਹਾਗਣ ਤੇ ਮੈਂ ਹੀ ਸੀ, ਮੈਂ ਤੇ ਹੁਣ ਲੁਕ ਲੁਕ ਕੇ ਦਿਨ ਕੱਟਦਾ ਫਿਰਦਾ, ਲੋਕ ਮੈਨੂੰ ਦੇਖਣਾ ਪਸੰਦ ਨਹੀਂ ਕਰਦੇ, ਵੀ ਇਹ ਕੀ ਕੌਤਕ ਹੈ? ਕਹਿਣ ਲੱਗਾ, ਕਿੱਥੇ ਹੈ ਸ਼ਵ ਸੁਹਾਗਣ, ਤੂੰ ਮੈਨੂੰ ਉਹਦੇ ਦਰਸ਼ਨ ਕਰਵਾ ਸਕਦਾ? ਉਹ ਕਹਿੰਦਾ, ਹਾਂ, ਆ ਮੇਰੇ ਨਾਲ। ਇਹ ਉਸ ਸ਼ਵ ਸੁਹਾਗਣ ਪਖੰਡੀ ਨੂੰ ਲੈ ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਕੋਲ ਪਹੁੰਚ ਗਿਆ। ਤੇ ਜਦੋਂ ਆ ਕੇ ਉਸਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ, ਚਰਨਾਂ ਤੇ ਟਹਿ ਪਿਆ। ਕਹਿਣ ਲੱਗਾ, ਸੱਚੇ ਪਾਤਸ਼ਾਹ, ਤੁਹਾਡੇ ਦਰਸ਼ਨ ਕਰਕੇ ਤੇ ਮੈਂ ਗਦਗਦ ਹੋਇਆ ਹਾਂ, ਤੇ ਕਿਰਪਾ ਕਰੋ ਮਹਾਰਾਜ, ਮੈਂ ਇੱਕ ਪਖੰਡੀ ਸਾਂ, ਮੈਂ ਆਪਣੇ ਕੀਤੇ ਪਾਪ ਕਰਮਾਂ ਦਾ ਫਲ ਭੋਗ ਰਿਹਾ ਹਾਂ, ਤੇ ਕਿਰਪਾ ਕਰੋ ਤੁਸੀਂ ਮੈਨੂੰ ਸਿੱਧੇ ਰਾਹ ਪਾਓ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼ਵ ਸੁਹਾਗਣ ਨੂੰ ਕਹਿਣ ਲੱਗੇ, ਵੇਖ, ਅਸੀਂ ਤੈਨੂੰ ਇੱਕ ਵਾਰ ਪਹਿਲਾਂ ਵੀ ਮਿਲਣ ਆਏ ਸੀ, ਪਰ ਤੂੰ ਸਾਨੂੰ ਮਿਲਣ ਤੋਂ ਜਵਾਬ ਦੇ ਦਿੱਤਾ। ਉਸ ਤੋਂ ਬਾਅਦ ਤੈਨੂੰ ਪਤਾ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਤੂੰ ਗੁਰੂ ਤੋਂ ਬੇਮੁਖ ਹੋਇਆ ਸੀ, ਤੈਨੂੰ ਉਸ ਗੱਲ ਦੀ ਸਜ਼ਾ ਮਿਲੀ ਹੈ। ਅੱਛਾ, ਹੁਣ ਤੂੰ ਅੱਗੇ ਵਾਸਤੇ ਜੇ ਸਿੱਧੇ ਰਾਹ ਪਾਵੇਂ, ਮਾੜੇ ਕੰਮ ਛੱਡ ਦੇਵੇਂ, ਤੇਰਾ ਪਹਿਲਾਂ ਵਾਲਾ ਹੀ ਸਤਿਕਾਰ ਤੇ ਸਨਮਾਨ ਫੇਰ ਬਹਾਲ ਹੋ ਸਕਦਾ। ਕਹਿੰਦਾ, ਮਹਾਰਾਜ ਉਹ ਕਿਵੇਂ? ਸਤਿਗੁਰੂ ਕਹਿਣ ਲੱਗੇ, ਆ ਜੋ ਲੂਲਾ ਲੰਗੜਾ ਆਦਮੀ ਜਿਸ ਨੂੰ ਹੁਣ ਅਸਾਂ ਰਾਜੀ ਕੀਤਾ ਹੈ, ਇਹ ਤੇਰਾ ਪ੍ਰਾਪੇਗੰਡਾ ਸੈਕਟਰੀ ਹੋਵੇਗਾ, ਇਹ ਤੇਰਾ ਸੇਵਾਦਾਰ ਹੋਵੇਗਾ, ਇਹ ਇੱਕ ਪ੍ਰਤੱਖ ਤੇਰੇ ਲਈ ਸਬੂਤ ਹੋਵੇਗਾ ਵੀ ਹਾਂ, ਵੀ ਇਹ ਆਖੇਗਾ ਮੈਨੂੰ ਸ਼ਵ ਸੁਹਾਗਣ ਨੇ ਰਾਜੀ ਕੀਤਾ। ਫੇਰ ਲੋਕ ਤੇਰੇ ਕੋਲ ਆਉਣਗੇ, ਪਰ ਹੁਣ ਅੱਜ ਤੋਂ ਬਾਅਦ ਤੂੰ ਪਖੰਡ ਨਹੀਂ ਕਰਨਾ, ਝੂਠ ਨਹੀਂ ਬੋਲਣਾ, ਕੋਈ ਪੈੜਾ ਕੰਮ ਨਹੀਂ ਕਰਨਾ, ਕੋਈ ਰੱਬ ਦੇ ਨਾਂ ਤੇ ਠੱਗੀਆਂ ਨਹੀਂ ਮਾਰਨੀਆਂ, ਲੋਕਾਂ ਨੂੰ ਸਿੱਧੇ ਰਾਹ ਪਾਉਣੇ। ਲੈ, ਅਸੀਂ ਤੈਨੂੰ ਬਚਨ ਕਰਦੇ ਹਾਂ, ਤੂੰ ਸਾਡਾ ਬਚਨ ਮੰਨੀ ਤੇ ਤੇਰੇ ਜੋ ਵੀ ਤੂੰ ਬਚਨ ਕੱਢੇਗਾ ਉਹ ਪੂਰੇ ਹੋ ਜਾਇਆ ਕਰਨਗੇ। ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ। ਇਹ ਜਿਹੜਾ ਪਖੰਡੀ ਆਦਮੀ, ਜਿਹੜਾ ਪਹਿਲਾਂ ਨਕਲੀ ਸ਼ਵ ਸੁਹਾਗਣ ਬਣਿਆ ਹੋਇਆ ਸੀ, ਤੇ ਇਸ ਨੂੰ ਗੁਰੂ ਮਹਾਰਾਜ ਨੇ ਅਸਲੀ ਸ਼ਵ ਸੁਹਾਗਣ, ਅਸਲੀ ਰੱਬ ਦੀ ਸੁਹਾਗਣ ਬਣਾ ਦਿੱਤਾ। ਤੇ ਫਿਰ ਉਹੀ ਜਿਹੜਾ ਖੁਸ਼ੀਆ ਮਾਨ ਸਨਮਾਨ ਸੀ, ਇਸ ਨੂੰ ਦੁਬਾਰਾ ਫਿਰ ਹਾਸਲ ਹੋਇਆ। ਧੰਨ ਗੁਰੂ ਨਾਨਕ ਆਖਦਾ ਹੋਇਆ, ਤੇ ਇਹ ਆਪ ਵੀ ਤਰ ਗਿਆ ਤੇ ਹੋਰਾਂ ਨੂੰ ਵੀ ਇਸਨੇ ਤਾਰਿਆ। ਸੋ ਇੱਥੇ ਧੰਨ ਗੁਰੂ ਨਾਨਕ ਦੇ ਮਹਾਰਾਜ ਹੀ ਇਹ ਉਪਦੇਸ਼ ਦੇ ਰਹੇ ਨੇ, ਝੂਠੇ ਵਹਿਣ ਚਵੇ ਕਾਮਨਾ ਆਵੇ ਜੀਉ, ਵੀ ਜਿਹੜਾ ਜੀਵ ਝੂਠ ਬੋਲਦਾ ਹੈ, ਜਿਵੇਂ ਸ਼ਵ ਸੁਹਾਗਣ ਝੂਠ ਬੋਲਦਾ ਸੀ ਨਾ, ਕਹਿੰਦਾ ਮੇਰੇ ਕੋਲ ਤੇ ਰੱਬ ਆਉਂਦਾ, ਤੇ ਰੱਬ ਨੇ ਤਾਂ ਕੀ ਆਉਣਾ ਸੀ, ਤੇ ਕਰਦਾ ਦੁਰਾਚਾਰ ਸੀ ਲੋਕਾਂ ਦੇ ਭਾਣੇ, ਇਹਦੇ ਕੋਲ ਰੱਬ ਆਉਂਦਾ ਤੇ ਅੰਦਰ ਦੁਰਾਚਾਰ ਹੋ ਰਿਹਾ ਸੀ। ਤੇ ਆ ਹੁਣ ਵੀ ਆ ਜਿਹੜੇ ਪਖੰਡੀ ਲੋਕ ਨੇ, ਅੰਦਰ ਖਾਤੇ ਜਦੋਂ ਪੋਲ ਖੁੱਲਦੇ ਨੇ ਆਹੀ ਗੱਲਾਂ ਹੀ ਨਿਕਲਦੀਆਂ ਨੇ ਨਾ, ਊ ਕਹਿੰਦੇ ਅਸੀਂ ਰੱਬ ਨੂੰ ਪਹੁੰਚੇ ਹੋਏ ਆ। ਝੂਠੇ ਵਹਿਣ ਚਵੇ ਕਾਮਨਾ ਆਵੇ ਜੀਓ, ਹਜ਼ੂਰ ਕਹਿੰਦੇ ਜਿਹੜੀ ਜੀਵ ਰੂਪ ਇਸਤਰੀ ਝੂਠੇ ਬਚਨ ਬੋਲਦੀ ਹੈ, ਵੀ ਉਹ ਪਤੀ ਪਰਮੇਸ਼ਰ ਦੇ ਕਿਤੇ ਕੰਮ ਨਹੀਂ ਆ ਸਕਦੇ।
ਝੂਠੇ ਅਲਾਵੇ ਕੰਮ ਨ ਆਵੇ ਨਾ ਫਿਰ ਦੇਖੇ ਨੈਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਜੀਵ ਰੂਪ ਇਸਤਰੀ ਝੂਠੇ ਬਚਨ ਬੋਲਦੀ ਹੈ ਉਹ ਕਿਸੇ ਕੰਮ ਨਹੀਂ ਆਉਂਦੀ, ਨਾ ਫਿਰ ਦੇਖਿਆ ਨੈਣੀ, ਨਾ ਹੀ ਉਹ ਆਪਣੀਆਂ ਅੱਖਾਂ ਦੇ ਨਾਲ ਪਤੀ ਪਰਮੇਸ਼ਰ ਨੂੰ ਦੇਖ ਸਕਦੀ ਹੈ।
ਔਗਣਿਆਰੀ ਕੰਤ ਵਿਸਾਰੀ ਝੂਠੀ ਵਿਧਣ ਰਹਿਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਔਗਣਾ ਵਾਲੀ ਹੋਣ ਕਰਕੇ ਪਤੀ ਪਰਮੇਸ਼ਰ ਨੇ ਉਸ ਨੂੰ ਵਿਸਾਰ ਦਿੱਤਾ, ਛੁੱਟੀ ਵਿਧਣ ਰਹਿਣੀ। ਹੁਣ ਉਹ ਛੁੱਟੜ ਹੋਈ ਦੀ ਜਿਹੜੀ ਜ਼ਿੰਦਗੀ ਦੀ ਰਾਤ ਹੈ, ਵਿਧਣ ਦਾ ਅਰਥ ਬੜੇ ਦੁੱਖਾਂ ਦੇ ਵਿੱਚ ਬੀਤਦੀ ਹੈ।
ਗੁਰ ਸ਼ਬਦ ਨ ਮਾਨੈ ਫਾਈ ਫਾਥੀ ਸਾਧਨ ਮਹਿਲ ਨ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਜੀਵ ਰੂਪ ਇਸਤਰੀ ਗੁਰ ਸ਼ਬਦ ਨਾ ਮਾਨੈ, ਗੁਰੂ ਦਾ ਹੁਕਮ ਨਹੀਂ ਮੰਨਦੀ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਨੇ। ਜਿਹੜੀ ਜੀਵ ਰੂਪ ਇਸਤਰੀ ਗੁਰੂ ਕਾ ਸ਼ਬਦ, ਗੁਰੂ ਦਾ ਹੁਕਮ ਨਹੀਂ ਮੰਨਦੀ, ਫਾਹੀ ਫਾਥੀ, ਉਹ ਮੋਹ ਮਾਇਆ ਦੀ ਫਾਹੀ ਵਿੱਚ ਹੀ ਫਸੀ ਰਹਿੰਦੀ ਹੈ। ਸਾਹ ਤਨ ਮਹਿਲ ਨਾ ਪਾਏ, ਉਹ ਜੀਵ ਰੂਪ ਇਸਤਰੀ ਕਦੇ ਵੀ ਪਤੀ ਪਰਮੇਸ਼ਰ ਦਾ ਮਹਲ ਘਰ ਸੱਚਖੰਡ ਨਹੀਂ ਪ੍ਰਾਪਤ ਕਰ ਸਕਦੀ।
ਨਾਨਕ ਆਪੇ ਆਪ ਛਾਣੈ ਗੁਰਮੁਖ ਸਹਿਜ ਸਮਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਜੀਵ ਰੂਪ ਇਸਤਰੀ ਆਪਣੇ ਆਪੇ ਨੂੰ ਪਛਾਣ ਲੈਂਦੀ ਹੈ, ਗੁਰਮੁਖ ਸਹਿਜ ਸਮਾਏ, ਉਹ ਫਿਰ ਗੁਰੂ ਦੀ ਕਿਰਪਾ ਦੁਆਰਾ ਵੀ ਸਹਿਜ ਤੁਰਿਆ ਅਵਸਥਾ ਦੇ ਵਿੱਚ, ਆਤਮਾ ਕਡੋਲ ਅਵਸਥਾ ਵਿੱਚ ਲੀਨ ਹੋ ਜਾਂਦੀ ਹੈ।
ਧੰਨ ਸੁਹਾਗਣ ਨਾਰ ਜਿਨ ਫਿਰ ਜਾਣਿਆ ਜੀਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਪਿਆਰੇ ਜੀਉ, ਉਹ ਜੀਵ ਰੂਪ ਇਸਤਰੀ ਸੁਹਾਗਣ ਧੰਨਤਾ ਯੋਗ ਹੈ, ਉਹ ਸੁਹਾਗਣ ਇਸਤਰੀ ਧੰਨਤਾ ਯੋਗ ਹੈ, ਇਹ ਗੁਰਮੁਖਾਂ ਨੂੰ ਸ਼ਬਦ ਵਰਤੇ ਹੈ। ਉਹ ਧੰਨ ਹਨ ਗੁਰਮੁਖ ਪਿਆਰੇ ਰੱਬ ਦੀਆਂ ਸੁਹਾਗਣਾ ਵਾਂਗ, ਜਿਨ ਪਿਰ ਜਾਣਿਆ ਜੀਉ, ਬਈ ਜਿਸ ਨੇ ਉਸ ਪਤੀ ਪਰਮੇਸ਼ਰ ਨੂੰ ਜਾਣ ਲਿਆ ਹੈ, ਉਹ ਤਨ ਹੈ ਐਸੀ ਸੁਹਾਗਵੰਤੀ ਰੂਹ, ਗੁਰਮੁਖ ਵਿਅਕਤੀ, ਬ੍ਰਹਮ ਗਿਆਨੀ, ਮਹਾਂਪੁਰਖ ਤਨਤਾ ਯੋਗ ਹੈ, ਜਿਸ ਨੇ ਪਤੀ ਪਰਮੇਸ਼ਰ ਨੂੰ ਜਾਣ ਲਿਆ ਹੈ।
ਨਾ ਬਿਨਾ ਕੂੜਿਆਰ ਕੂੜ ਕਮਾਣਿਆ ਜੀਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਨਾਮ ਤੋਂ ਬਿਨਾ ਤੇ ਜੀਵ ਰੂਪ ਇਸਤਰੀ ਕੂੜਿਆਰ ਝੂਠੀ ਹੀ ਰਹਿੰਦੀ ਹੈ। ਨਾਮ ਤੋਂ ਬਿਨਾ ਇਸ ਝੂਠੀ ਨੇ ਕੂੜ ਕਮਾਣਿਆ ਜੀਉ, ਹੇ ਪਿਆਰੇ ਜੀਉ, ਇਹਨੇ ਝੂਠ ਹੀ ਕਮਾਇਆ ਹੈ। ਜਿਹਨੇ ਝੂਠ ਬੋਲਿਆ ਹੈ ਉਹਨੇ ਝੂਠ ਦੀ ਹੀ ਅੱਗੇ ਖੱਟੀ ਖੱਟੀ ਹੈ, ਝੂਠ ਹੀ ਉਸਨੇ ਕਮਾਇਆ ਹੈ।
ਹਰ ਭਗਤ ਸੁਆਵੀ ਸੱਚੇ ਭਾਵੀ ਪਾਏ ਭਗਤ ਪ੍ਰਭ ਰਾਤੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਭਗਤ ਸੁਹਾਵੀ, ਜਿਹਨੂੰ ਵਾਹਿਗੁਰੂ ਦੀ ਭਗਤੀ ਸੁਹਾਵੀ ਸੁਹਾਵਣੀ ਲੱਗੀ ਹੈ, ਸੱਚੇ ਭਾਵੀ, ਉਹ ਸੱਚੇ ਪਤੀ ਪਰਮੇਸ਼ਰ ਦੇ ਮਨ ਨੂੰ ਪਾ ਗਈ। ਪਾਏ ਭਗਤ ਪ੍ਰਭ ਰਾਤੀ, ਉਹ ਪਾਏ ਭਗਤ ਪ੍ਰੇਮਾ ਭਗਤੀ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰੰਗੀ ਗਈ।
ਫਿਰ ਲਿਆਲਾ ਜੋ ਬਨ ਬਾਲਾ ਤਿਸਰਾਵੇ ਰੰਗ ਰਾਤੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਤੀ ਪਰਮੇਸ਼ਰ ਰਲਿਆਲਾ, ਉਹ ਰੰਗ ਰਲੀਆਂ ਮੰਨਣ ਵਾਲਾ ਹੈ ਤੇ ਬੜੀ ਚੜ੍ਹਦੀ ਜਵਾਨੀ ਵਾਲਾ ਹੈ, ਭਾਵ ਉਹ ਕਿਸ਼ੋਰ ਅਵਸਥਾ ਦਾ ਮਾਲਕ, ਚੜ੍ਹਦੀ ਜਵਾਨੀ ਵਾਲਾ ਤੇ ਬਹੁਤ ਰੰਗ ਰਲੀਆਂ ਮੰਨਣ ਵਾਲਾ ਹੈ। ਤਿਸਰਾਵੇ ਰੰਗ ਰਾਤੀ, ਤੇ ਜਿਹੜੀ ਜੀਵ ਰੂਪ ਇਸਤਰੀ ਉਸ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੀ ਹੋਈ ਹੈ, ਉਹ ਹਮੇਸ਼ਾ ਲਈ ਉਹਦੇ ਆਨੰਦ ਨੂੰ ਮਾਣਦੀ ਹੈ। ਇਹਦਾ ਮਤਲਬ ਇਹ ਹੈ ਵੀ ਜਿਵੇਂ ਜਵਾਨੀ ਦੇ ਵਿੱਚ ਮਨੁੱਖ ਦਾ ਸਰੀਰ ਹਰ ਤਰ੍ਹਾਂ ਦੇ ਨਾਲ ਤਿਆਰ ਬਰਤਿਆਰ ਹੁੰਦਾ, ਤੇ ਜਿਹੜੀ ਜਵਾਨੀ ਦੇ ਵਿੱਚ ਚੁਸਤੀ ਫੁਰਤੀ ਤੇ ਤਾਕਤ ਜਾਂ ਪਾਵਰ ਹੁੰਦੀ ਹੈ ਮਨੁੱਖੀ ਸਰੀਰ ਦੇ ਵਿੱਚ, ਨਾ ਉਹ ਬਾਲ ਅਵਸਥਾ ਵਿੱਚ ਹੁੰਦੀ, ਨਾ ਬਿਰਧ ਅਵਸਥਾ ਵਿੱਚ ਹੀ ਜਾ ਕੇ ਰਹਿੰਦੀ ਹੈ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਵੀ ਹਮੇਸ਼ਾ ਲਈ ਚੜ੍ਹਦੀ ਜਵਾਨੀ ਵਾਲਾ ਤੇ ਬਹੁਤ ਵੀ ਰੰਗ ਰਲੀਆਂ ਮੰਨਣ ਵਾਲਾ ਰਸੀਆ ਰੂਪ ਦੇ ਵਿੱਚ ਉਸ ਨੂੰ ਵਰਣਨ ਕੀਤਾ ਹੈ। ਨਾ ਉਹ ਬੁੱਢਾ, ਨਾ ਉਹ ਬਾਲਾ, ਨਾ ਉਸ ਦੁੱਖ ਨਹੀਂ ਜੰਮ ਜਾਲਾ, ਉਹ ਬੱਚਾ ਤੇ ਬੁੱਢਾ ਨਹੀਂ, ਉਹ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣ ਵਾਲਾ, ਤੇ ਉਹ ਜੀਵ ਰੂਪ ਇਸਤਰੀ ਵਾਹਿਗੁਰੂ ਦੇ ਰੰਗ ਵਿੱਚ ਰੰਗੀ ਹੋਈ ਉਹਦੇ ਆਨੰਦ ਨੂੰ ਮਾਣਦੀ ਹੈ।
ਗੁਰ ਸ਼ਬਦ ਵਿਗਾਸੀ ਸਹੋਰਾ ਵਾਸੀ ਫਲ ਪਾਇਆ ਗੁਣਕਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰ ਸ਼ਬਦ ਵਿਗਾਸੀ ਸਹੋਰਾ ਵਾਸੀ, ਉਹ ਗੁਰੂ ਕੇ ਸ਼ਬਦ ਦੁਆਰਾ ਸਹੋਰਾ ਵਾਸੀ ਪਤੀ ਪਰਮੇਸ਼ਰ ਨੂੰ ਭਾਵ ਉਸ ਦੇ ਆਨੰਦ ਨੂੰ ਮਾਣਦੀ ਹੈ ਤੇ ਵਿਗਾਸੀ ਹਮੇਸ਼ਾ ਖੁਸ਼ ਰਹਿੰਦੀ ਹੈ, ਖਿੜੀ ਰਹਿੰਦੀ ਹੈ। ਗੁਰੂ ਕੇ ਸ਼ਬਦ ਦੁਆਰਾ ਉਹ ਪਤੀ ਪਰਮੇਸ਼ਰ ਦੇ ਆਨੰਦ ਨੂੰ ਮਾਣਦੀ ਹੈ ਤੇ ਐਨ ਖੁਸ਼ੀ ਨਾਲ ਖਿੜੀ ਰਹਿੰਦੀ ਹੈ। ਫਲ ਪਾਇਆ ਗੁਣਕਾਰੀ, ਕਿਉਂਕਿ ਉਸ ਨੇ ਗੁਣਕਾਰੀ ਜੋ ਗੁਣਾਂ ਨੂੰ ਕਾਰੀ ਕਰਨ ਵਾਲਾ, ਗੁਣ ਪੈਦਾ ਕਰਨ ਵਾਲਾ ਵਾਹਿਗੁਰੂ ਦਾ ਪ੍ਰੇਮ ਰੂਪੀ ਫਲ ਪ੍ਰਾਪਤ ਕਰ ਲਿਆ। ਕਿਉਂਕਿ ਗੁਣ ਤਾਂ ਹੋਰ ਵੀ ਬਥੇਰੇ ਨੇ, ਪਰ ਜਿਹੜਾ ਵਾਹਿਗੁਰੂ ਦਾ ਪ੍ਰੇਮ ਦਾ ਗੁਣ ਸਭ ਤੋਂ ਵੱਡਾ ਮੰਨਿਆ। ਕਿਉਂਕਿ ਕਲਗੀਧਰ ਪਾਤਸ਼ਾਹ ਨੇ ਵੀ ਲਿਖਿਆ ਹੈ, ਸਾਜ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ। ਪ੍ਰੇਮ ਦਾ ਗੁਣ ਵੱਡਾ ਗੁਣ ਹੈ, ਜਿਸ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਫਲ ਪਾਇਆ ਗੁਣਕਾਰੀ, ਵੀ ਉਹਨਾਂ ਨੇ ਸਾਰੇ ਗੁਣਾਂ ਨੂੰ ਕਾਰੀ, ਸਾਰੇ ਗੁਣਾਂ ਨੂੰ ਪੈਦਾ ਕਰਨ ਵਾਲਾ ਸਭ ਤੋਂ ਵੱਡਾ ਗੁਣ ਹੈ ਵਾਹਿਗੁਰੂ ਦਾ ਪ੍ਰੇਮ, ਉਹ ਉਸਨੇ ਫਲ ਪ੍ਰਾਪਤ ਕਰ ਲਿਆ ਹੈ। ਅਥਵਾ ਫਲ ਪਾਇਆ ਗੁਣਕਾਰੀ, ਗੁਣਕਾਰੀ ਦਾ ਅਰਥ ਵੀ ਜੋ ਉਹ ਗੁਣਾ, ਗੁਣ ਦਾ ਅਰਥ ਹੈ ਪਰਉਪਕਾਰ ਨੂੰ ਕਰਨ ਵਾਲਾ ਜੋ ਅਕਾਲ ਪੁਰਖ ਹੈ। ਗੁਣਕਾਰੀ ਗੁਣ ਪਰਉਪਕਾਰ ਨੂੰ ਕਰਨ ਵਾਲਾ ਜੋ ਅਕਾਲ ਪੁਰਖ ਹੈ, ਤੇ ਉਹਦੀ ਪ੍ਰਾਪਤੀ ਰੂਪੀ ਉਸਨੇ ਇਹ ਫਲ ਪ੍ਰਾਪਤ ਕਰ ਲਿਆ ਹੈ।
ਨਾਨਕ ਸਾਚ ਮਿਲੈ ਵਡਿਆਈ, ਪਿਰ ਕਰ ਸੋ ਹੈ ਨਾਰੀ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਸਾਚ ਮਿਲੈ ਵਡਿਆਈ, ਬਈ ਉਸ ਨੂੰ ਬਈ ਸੱਚਾ ਨਾਮ ਮਿਲਦਾ ਹੈ, ਤੇ ਸੱਚੇ ਨਾਮ ਦੁਆਰਾ ਅੱਗੇ ਉਸ ਨੂੰ ਦੀਨ ਦੁਨੀਆਂ ਦੇ ਸਨਮਾਨ ਦੀ ਵਡਿਆਈ ਵੀ ਪ੍ਰਾਪਤ ਹੁੰਦੀ ਹੈ। ਨਾਨਕ ਸਾਚ ਮਿਲੈ, ਪਹਿਲਾਂ ਉਹਨੂੰ ਸੱਚਾ ਨਾਮ ਮਿਲਦਾ ਹੈ, ਫਿਰ ਅੱਗੇ ਦਰਗਾਹੀ ਮਾਨ ਸਨਮਾਨ ਦੀ ਵਡਿਆਈ ਪ੍ਰਾਪਤ ਹੁੰਦੀ ਹੈ। ਫਿਰ ਕਰ ਸੋਹੈ ਨਾਰੀ, ਫਿਰ ਉਹ ਜੀਵ ਰੂਪ ਇਸਤਰੀ ਪਤੀ ਦੇ ਘਰ ਦੇ ਵਿੱਚ ਜਾ ਕੇ ਵੀ ਸੋਭਾ ਪ੍ਰਾਪਤ ਕਰਦੀ। ਉਹਦਾ ਪਤੀ ਦੇ ਘਰ ਦੇ ਵਿੱਚ ਵੀ ਮਾਨ ਸਨਮਾਨ ਹੁੰਦਾ ਹੈ, ਕਿਉਂਕਿ ਸੁਹਾਗਣਾ ਨੂੰ ਉਹ ਪਤੀ ਦੇ ਘਰ ਦੇ ਵਿੱਚ ਵੀ ਮਾਨ ਸਨਮਾਨ ਮਿਲਦਾ ਹੈ। ਹੋਰ ਵੀ ਜਿੱਥੇ ਜਾਂਦੀਆਂ ਨੇ, ਆਪਣੇ ਪੇਕੇ ਘਰ ਵੀ ਜਾਣ ਤੇ ਜਾਂ ਹੋਰ ਕਿਤੇ ਰਿਸ਼ਤੇਦਾਰੀਆਂ ਵੇ ਜਾਣ, ਸੁਹਾਗਣਾ ਦਾ ਸਾਰੇ ਥਾਵਾਂ ਤੇ ਸਤਿਕਾਰ ਹੁੰਦਾ। ਜਿਸ ਦਾ ਆਪਣੇ ਪਤੀ ਦੇ ਘਰ ਦੇ ਵਿੱਚ ਮਾਨ ਸਨਮਾਨ ਹੋਵੇ, ਉਹਦਾ ਸਾਰੇ ਥਾਵਾਂ ਤੇ ਮਾਨ ਸਨਮਾਨ ਹੋ ਜਾਂਦਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਗੁਰ ਸ਼ਬਦ ਵਿਗਾਸੀ ਸਹੋਰਾ ਵਾਸੀ, ਫਲ ਪਾਇਆ ਗੁਣਕਾਰੀ, ਨਾਨਕ ਸਾਚ ਮਿਲੈ ਵਡਿਆਈ, ਫਿਰ ਘਰ ਸੋਹੈ ਨਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।